ਕੀ ਫਤਿਹ?
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾ। ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈਦ ਸਵਾਰੀ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈਦ ਸਵਾਰੀ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤ ਤਿਸ ਬਿਨ ਅਵਰ ਨਾ ਕੋਈ, ਕਾਰਨ ਕਾਰਨ ਪ੍ਰਭ ਸੋਈ। ਰਹਾਉ ਪ੍ਰਭ ਆਪਣਾ ਵਾਰ ਦੀਨੇ, ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ, ਤਾ ਸਗਲੇ ਦੁੱਖ ਮਿਟਾਇਆ। ਪ੍ਰਭ ਆਪਣਾ ਵਾਰ ਦੀਨੇ, ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ, ਤਾ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀ ਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਭੁਖਤ ਹੈ ਜਲ ਮੈਂ ਥਲ ਮੈਂ, ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਦ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦੀਨ ਦਇਆਲ ਦਇਆ ਨਿਦ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ ਜੁਗੋ ਜੁਗ ਅਟਲ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ। ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਫੁਰਮਾਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 626 'ਤੇ ਸੁਸ਼ੋਭਿਤ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ, ਸੰਤੋ ਤਿਸ ਬਿਨ ਅਵਰ ਨਾ ਕੋਈ, ਕਰਨ ਕਾਰਨ ਪ੍ਰਭ ਸੋਈ। ਇਹ ਸੰਤ ਜਨੋ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਤੋਂ ਬਗੈਰ ਇਸ ਸੰਸਾਰ ਦੇ ਵਿੱਚ ਹੋਰ ਦੂਸਰਾ ਕੋਈ ਨਹੀਂ ਹੈ। ਕਰਨ ਵਾਲਾ ਅਤੇ ਜੋ ਕਾਰਨ ਹੈ ਅਤੇ ਜੋ ਕਰਤਾ ਹੈ ਉਹ ਵਾਹਿਗੁਰੂ ਪਰਮੇਸ਼ਰ ਸਾਰਾ ਕੁਝ ਆਪ ਹੀ ਹੈ, ਕਿਉਂਕਿ ਇਹ ਪੁੱਗੀ ਹੋਈ ਅਵਸਥਾ ਵਾਲਿਆਂ ਨੂੰ, ਗੁਰਮੁਖਾਂ ਨੂੰ, ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੰਬੋਧਨ ਕੀਤਾ ਹੈ। ਇਹ ਪੂਰਨ ਮਹਾਂਪੁਰਸ਼ਾਂ ਦੀ, ਗੁਰਮੁਖਾਂ ਦੀ ਇੱਕ ਦ੍ਰਿਸ਼ਟੀ ਹੁੰਦੀ ਹੈ। ਜਿੱਧਰ ਜਿੱਧਰ ਵੀ ਉਹ ਦ੍ਰਿਸ਼ਟੀ ਮਾਰਦੇ ਹਨ ਉੱਧਰ ਉੱਧਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਿਖਾਈ ਦਿੰਦੀ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਔਰ ਸਤਿਗੁਰਾਂ ਨੇ ਅਨੇਕ ਥਾਵਾਂ 'ਤੇ ਇਹ ਭਾਵ ਦਰਸਾਇਆ ਹੈ। ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਕਿਉਂਕਿ ਵਿਦਵਾਨ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ, ਉਹਨਾਂ ਵਾਸਤੇ ਕੋਈ ਮਿੱਤਰ ਨਹੀਂ ਰਹਿ ਜਾਂਦਾ, ਉਹਨਾਂ ਵਾਸਤੇ ਕੋਈ ਦੁਸ਼ਮਣ ਨਹੀਂ ਰਹਿ ਜਾਂਦਾ। ਮਿੱਤਰ ਸੱਤਰ ਜਾ ਕੇ ਏਕ ਸਮਾਨੈ, ਕਿਉਂਕਿ ਜਿਨ੍ਹਾਂ ਸਤਿਗੁਰਾਂ ਦਾ ਇਹ ਫਰਮਾਨ ਹੈ, ਜਿਨ੍ਹਾਂ ਦੇ ਨਜ਼ਦੀਕ ਹੀ ਸ਼ਹੀਦੀ ਦਿਹਾੜੇ ਵੀ ਆ ਰਹੇ ਹਨ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਹੀ ਅੰਮ੍ਰਿਤਮਈ ਬਚਨ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਕਹਿੰਦੇ ਹੁਣ ਸਾਡੇ ਵਾਸਤੇ ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਸਾਡੇ ਵਾਸਤੇ ਸਾਰੇ ਇੱਕ ਸਮਾਨ ਹਨ। ਧੰਨ ਕਲਗੀਰ ਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਅਕਾਲ ਉਸਤਤ ਦੇ ਵਿੱਚ ਵੀ ਬਹੁਤ ਸੁੰਦਰ ਫਰਮਾਇਆ ਹੈ। ਸਤਿਗੁਰੂ ਜੀ ਜ਼ਿਕਰ ਕਰਦੇ ਹਨ, ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਭਤ ਅਚੇਤ ਹੋ। ਕਿਉਂਕਿ ਕਹਿਣ ਨੂੰ ਤਾਂ ਆਪਾਂ ਸਾਰੇ ਕਹਿ ਦਿੰਦੇ ਹਾਂ ਜੀ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ। ਵਾਕਿਆ ਜੇ ਸਾਡੀ ਇਸ ਤਰ੍ਹਾਂ ਦੀ ਹਾਲਤ ਹੋਵੇ, ਸਾਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦਿਖਾਈ ਦੇਵੇ, ਫਿਰ ਈਰਖਾ ਦਾ ਨਾਮੋ ਨਿਸ਼ਾਨ ਮਿਟ ਜਾਵੇ, ਫਿਰ ਦਿਵਾਸ਼ ਦਾ ਨਾਮੋ ਨਿਸ਼ਾਨ ਮਿਟ ਜਾਵੇ, ਫਿਰ ਹਉਮੈ ਹੰਕਾਰ ਮਨੁੱਖ ਦੇ ਜੀਵਨ ਦੇ ਵਿੱਚ ਦਿਖਾਈ ਨਾ ਦੇਵੇ। ਜੇ ਸੱਚੀ ਮੁੱਚੀ ਸਾਨੂੰ ਇਸ ਗੱਲ ਦੀ ਸਮਝ ਪੈ ਜਾਵੇ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਕਿਧਰੇ ਤਾਂ ਤੂੰ ਬੜਾ ਸੁਚੇਤ ਹੈ, ਹਰ ਕੰਮ ਬੜੀ ਇਕਾਗਰਤਾ ਦੇ ਨਾਲ, ਬੜੇ ਧਿਆਨ ਦੇ ਨਾਲ ਉਹਨਾਂ ਜੀਵਾਂ ਦੇ ਵਿੱਚ ਵਰਤ ਕੇ ਕਰਦਾ ਹੈ, ਬੜਾ ਸੁਚੇਤ ਹੈ, ਟਾਈਮ ਟੇਬਲ ਬਣਾਇਆ ਹੁੰਦਾ ਹੈ ਸਿਆਣੇ ਪੁਰਸ਼ਾਂ ਨੇ, ਕਿੰਨੇ ਵਜੇ ਸੌਣਾ, ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਭੋਜਨ ਛਕਣਾ, ਕਾਰ ਵਿਹਾਰ ਕਿਵੇਂ ਕਿਵੇਂ ਕਰਨੇ, ਬੜੇ ਸੁਚੇਤ ਹੋ ਕੇ ਚੱਲਦੇ ਹਨ। ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਭਤ ਅਚੇਤ ਹੋ। ਔਰ ਕਹਿੰਦੇ ਹੇ ਪ੍ਰਭੂ, ਕਿਧਰੇ ਤਾਂ ਤੂੰ ਇੰਨਾ ਅਚੇਤ ਹੈ, ਐਸੇ ਐਸੇ ਜੀਵਾਂ ਦੇ ਵਿੱਚ ਵੀ ਤੇਰੀ ਜੋਤ ਹੈ ਕਿ ਜਿਹੜੇ ਸੁੱਤੇ ਹੀ ਉੱਠਦੇ ਨਹੀਂ ਹਨ, ਪਤਾ ਨਹੀਂ ਲੱਗਦਾ ਅੰਮ੍ਰਿਤ ਵੇਲਾ ਕਦੋਂ ਲੰਘ ਗਿਆ, ਇਹ ਜੀਵਨ ਦਾ ਮਨੋਰਥ ਕੀ ਹੈ, ਕੋਈ ਸੇਵਾ ਵੀ ਕਰਨੀ ਹੈ, ਕੋਈ ਸਿਮਰਨ ਵੀ ਕਰਨਾ ਹੈ, ਕੋਈ ਪ੍ਰਭੂ ਦਾ ਸ਼ੁਕਰਾਨਾ ਵੀ ਕਰਨਾ ਹੈ। ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤਹੁ ਭਿਖਾਰੀ ਹੋਏ ਕੈ ਮਾਂਗਤ ਫਿਰਤ ਭੀਖ, ਕਹੁ ਮਹਾਦਾਨ ਹੋਏ ਕੈ ਮਾਂਗਿਓ ਧਨ ਦੇਤ ਹੋ। ਸਤਿਗੁਰੂ ਜੀ ਕਹਿੰਦੇ ਹੇ ਪ੍ਰਭੂ, ਜਿਹੜੇ ਮੰਗ ਰਹੇ ਹਨ ਉਹਨਾਂ ਦੇ ਵਿੱਚ ਕੋਈ ਹੋਰ ਪਰਮਾਤਮਾ ਨਹੀਂ, ਉਹਨਾਂ ਦੇ ਵਿੱਚ ਵੀ ਤੇਰੀ ਹੀ ਜੋਤ ਹੈ, ਤੂੰ ਹੀ ਵੱਸਦਾ ਹੈ। ਪੜ੍ਹਦੇ ਹਾਂ ਨਾ ਆਪਾਂ ਰਹਿਰਾ ਸਾਹਿਬ ਜੀ ਦੇ ਵਿੱਚ ਵੀ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣ, ਇਹ ਤੇਰੇ ਚੋਜ ਹਨ, ਇਹ ਤੇਰੀ ਲੀਲਾ ਹੈ, ਆਪਣੇ ਆਪਣੇ ਭਾਗ ਹਨ, ਕਿਸੇ ਨੂੰ ਮੰਗਣ ਵਾਲੇ ਪਾਸੇ ਲਗਾਇਆ ਹੋਇਆ ਹੈ, ਕਿਸੇ ਨੂੰ ਵੰਡਣ ਵਾਲੇ ਪਾਸੇ ਲਗਾਇਆ ਹੋਇਆ ਹੈ, ਇਹ ਤੇਰੀ ਲੀਲਾ ਹੈ, ਇਹ ਤੇਰੇ ਕੌਤਕ ਹਨ। ਕਤਹੁ ਭਿਖਾਰੀ ਹੋਏ ਕੇ ਮਾਂਗਤ ਫਿਰਤ ਭੀਖ, ਕਹੁ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ। ਕਿਧਰ ਤੂੰ ਬੜਾ ਵੱਡਾ ਦਾਨੀ ਬਣਿਆ ਬੈਠਾ ਹੈ, ਬੜਾ ਦਾਨ ਕਰਦਾ ਹੈ, ਕਹੁ ਮਹਾਰਾਜਨ ਕੋ ਦੇਜਤ ਅਨੰਤ ਦਾਨ, ਕਹੁ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਕਿਧਰੇ ਜਿਹੜੇ ਬਿਲਕੁਲ ਨਿਰਤਨ ਹੁੰਦੇ ਹਨ, ਬਿਲਕੁਲ ਕੰਗਾਲ ਹੁੰਦੇ ਹਨ, ਉਹਨਾਂ ਤੁਸੀਂ ਰਾਜੇ ਬਣਾ ਦਿੰਦੇ ਹੋ, ਉੱਚਿਆਂ ਕਰ ਦਿੰਦੇ ਹੋ। ਜੇ ਕਿਸੇ ਦੀ ਭਾਵਨਾ ਹੋਵੇ, ਕਿਸੇ ਦੇ ਉੱਪਰ ਤੁਹਾਡਾ ਤਰਸ ਪੈ ਜਾਵੇ, ਜਿਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਰੁਲਦੇ ਸਨ, ਖੁੱਲਦੇ ਸਨ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ, ਜਿਨ ਕੀ ਵਰਨ ਜਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਸਰਦਾਰੀਆਂ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀਆਂ। ਕਹੁ ਮਹਾਰਾਜਨ ਕੋ ਦੇਜਤ ਅਨੰਤ ਦਾਨ, ਕਹੁ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਅਤੇ ਕਹਿੰਦੇ ਜੇ ਕੋਈ ਪ੍ਰਭਤਾ ਪਾ ਕੇ ਰਾਜ ਪਾਠ ਨੂੰ ਪ੍ਰਾਪਤ ਕਰਕੇ ਹੰਕਾਰੀ ਹੋ ਜਾਵੇ ਨਾ, ਫਿਰ ਤੁਸੀਂ ਉਹਨਾਂ ਦੇ ਕੋਲੋਂ ਖੋ ਵੀ ਲੈਂਦੇ ਹੋ। ਇਹ ਵੀ ਤੁਹਾਡੇ ਵਿੱਚ ਸਮਰੱਥਾ ਹੈ, ਉਹਨਾਂ ਦੇ ਵਿੱਚ ਵੀ ਤੁਸੀਂ ਹੀ ਹੋ, ਕਿਉਂਕਿ ਬਚਨ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਕੀਤੇ ਹਨ ਕਿ ਦਾਨੰ ਪਰਾਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਅੰ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਕਹਿੰਦੇ ਜੇ ਰਾਜ ਪਾਠ ਪ੍ਰਾਪਤ ਕਰਕੇ ਕਿਸੇ ਦੀ ਵਿਪਰੀਤ ਬੁੱਧੀ ਹੋ ਜਾਵੇ ਨਾ, ਕੋਈ ਹੰਕਾਰੀ ਹੋ ਜਾਵੇ, ਫਿਰ ਉਹਨਾਂ ਦੇ ਕੋਲੋਂ ਤੁਸੀਂ ਖੋਹ ਵੀ ਲੈਂਦੇ ਹੋ, ਲੀਲਾ ਹੈ ਨਾ ਤੁਹਾਡੀ। ਕਹੂੰ ਮਹਾਰਾਜਨ ਕੋ ਦੇਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਕਹਿੰਦੇ ਸਾਰੇ ਪਾਸੇ ਤੁਹਾਡਾ ਹੀ ਜਲਵਾ ਹੈ, ਸਾਰੇ ਪਾਸੇ ਤੁਸੀਂ ਹੀ ਹੋ, ਕਿਉਂਕਿ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਵਿਸ਼ੇ ਨੂੰ ਬੜਾ ਵਿਸਥਾਰ ਪੂਰਵਕ ਬਿਆਨ ਕੀਤਾ ਹੈ, ਥੋੜ੍ਹਾ ਨਹੀਂ। ਕੋ ਭਇਓ ਮੁੰਡਿਆ ਸੰਨਿਆਸੀ, ਕੋ ਜੋਗੀ ਭਇਓ, ਕੋ ਬ੍ਰਹਮਚਾਰੀ, ਕੋ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕੈ ਪਹਿਚਾਨ ਬੋ, ਕਰਤ ਕਰੀਮ ਸੋਈ ਰਾਜ ਕਰਹੀਮ ਓਈ, ਦੂਸਰੋ ਨ ਭੇਦ ਕੋਈ ਭੂਲ ਪ੍ਰਮ ਮਾਨ ਬੋ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਏਕ ਜੋਤ ਜਾਨਵੋ। ਫਿਰ ਸਤਿਗੁਰੂ ਜੀ ਫਰਮਾਉਂਦੇ ਹਨ, ਕਹੂੰ ਹੋਇ ਕੇ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਅਕਾਲ ਉਸਤਤ। ਕਹਿੰਦੇ ਹਿੰਦੂ ਵੀ ਤੁਸੀਂ ਹੋ ਗਾਇਤਰੀ ਮੰਤਰ ਨੂੰ ਗੁਪਤ ਜਪਣ ਵਾਲੇ, ਤੁਹਾਡੀ ਲੀਲਾ ਹੈ, ਤੁਹਾਡੇ ਕੌਤਕ ਹਨ। ਕਹੂੰ ਹੋਏ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਿਧਰੇ ਤੁਰਕ ਹੋ ਕੇ ਉੱਚੀ ਉੱਚੀ ਤੁਸੀਂ ਬਾਂਗਾਂ ਵੀ ਦਿੰਦੇ ਹੋ, ਤੁਹਾਡਾ ਹੀ ਰੂਪ ਹੈ, ਤੁਹਾਡੀ ਹੀ ਜੋਤ ਹੈ ਉਹਨਾਂ ਵਿੱਚ ਹੀ। ਭਾਵ ਕਿ ਜੋ ਬ੍ਰਹਮ ਦ੍ਰਿਸ਼ਟ ਹੁੰਦੇ ਹਨ ਉਹ ਸਮ ਦ੍ਰਿਸ਼ਟ ਹੁੰਦੇ ਹਨ, ਉਹਨਾਂ ਦਾ ਕਿਸੇ ਦੇ ਨਾਲ ਕੋਈ ਵੈਰ ਭਾਵ ਨਹੀਂ ਰਹਿ ਜਾਂਦਾ, ਕੋਈ ਈਰਖਾ ਦੁਵੈਸ਼ ਨਹੀਂ ਰਹਿ ਜਾਂਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਫਰਮਾ ਰਹੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਿ ਹੇ ਵਾਹਿਗੁਰੂ ਜੀ, ਹੇ ਸੰਤ ਜਨੋ, ਉਹ ਵਾਹਿਗੁਰੂ ਪਰਮੇਸ਼ਰ ਕਾਰਨ ਵੀ ਹੈ ਅਤੇ ਕਰਨ ਵੀ ਹੈ। ਜਿਸ ਤਰ੍ਹਾਂ ਸੰਸਾਰ ਦੇ ਕਰਤੇ ਕੋਈ ਵਸਤੂ ਬਣਾ ਕੇ ਉਸ ਵਸਤੂ ਦੇ ਨਾਲੋਂ ਆਪ ਅਲੱਗ ਹੋ ਜਾਂਦੇ ਹਨ, ਕਿਸੇ ਮੁਸੱਵਰ ਨੇ ਜਿਵੇਂ ਕੋਈ ਤਸਵੀਰ ਬਣਾਈ, ਉਹ ਤਸਵੀਰ ਬਣਾ ਕੇ ਆਪ ਤਸਵੀਰ ਦੇ ਨਾਲੋਂ ਅਲੱਗ ਹੋ ਜਾਂਦਾ ਹੈ। ਘੁਮਿਆਰ ਨੇ ਭਾਂਡਾ ਬਣਾਇਆ, ਆਪ ਭਾਂਡੇ ਦੇ ਨਾਲੋਂ ਅਲੱਗ ਹੋ ਜਾਂਦਾ ਹੈ, ਭਾਂਡਾ ਅਲੱਗ ਹੋ ਜਾਂਦਾ ਹੈ। ਲੁਹਾਰ ਨੇ ਕੋਈ ਲੋਹੇ ਦੀ ਵਸਤੂ ਬਣਾਈ, ਆਪ ਉਸ ਵਸਤੂ ਤੋਂ ਅਲੱਗ ਹੋ ਜਾਂਦਾ ਹੈ। ਪਰ ਕਹਿੰਦੇ ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ, ਜਿਤਨੀ ਵੀ ਰਚਨਾ ਉਸ ਵਾਹਿਗੁਰੂ ਜੀ ਨੇ ਰਚੀ ਹੈ, ਉਸ ਕਣ ਕਣ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਸਮਾਇਆ ਹੋਇਆ ਹੈ। ਪਰ ਕਹਿੰਦੇ ਗੁਰੂ ਤੋਂ ਬਗੈਰ, ਗੁਰੂ ਦੀ ਕਿਰਪਾ ਤੋਂ ਬਗੈਰ ਉਹ ਦਿਖਾਈ ਨਹੀਂ ਦੇ ਸਕਦਾ, ਉਸਦਾ ਜਲਵਾ ਨਹੀਂ ਦੇਖਿਆ ਜਾ ਸਕਦਾ, ਗੁਰੂ ਦੀ ਮਿਹਰ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ। ਹੈਗਾ ਉਹ ਸਾਰੇ ਪਾਸੇ ਵਿਆਪਕ ਹੈ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਵੀ ਫਰਮਾਉਂਦੇ ਹਨ, ਦਿਲ ਅਗਰ ਦਾਨਾ ਬਵਾਦ ਅੰਦਰ ਕਿਨਾਰ ਸਯਾਰ ਹਸਤ। ਕਹਿੰਦੇ ਜੇ ਤੇਰਾ ਦਿਲ ਦਾਨਾ ਹੈ ਨਾ, ਸਿਆਣਾ ਹੈ, ਤਾਂ ਤੈਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ, ਤੈਨੂੰ ਅੰਦਰ ਹੀ ਪਰਮਾਤਮਾ ਦਾ ਦੀਦਾਰ ਹੋ ਸਕਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਪ ਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਕਹਿੰਦੇ ਆਪਣੇ ਅੰਦਰ ਦੀ ਖੋਜ ਕਰੋ ਸਹਿਜ ਸਹਿਜ ਔਗੁਣਾਂ ਨੂੰ ਹਟਾਉਂਦਿਆਂ 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 ਉਸ ਵਾਹਿਗੁਰੂ ਜੀ ਦੀ ਜੋਤ ਜਾਂ ਜਲਵਾ ਦੇਖਿਆ ਜਾ ਸਕਦਾ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਤਾਂ ਨੂੰ ਸੰਬੋਧਨ ਕਰ ਰਹੇ ਹਨ, ਗੁਰਮੁਖਾਂ ਨੂੰ, ਅਤੇ ਸਾਰੀ ਲੁਕਾਈ ਵਾਸਤੇ ਇਹ ਉਪਦੇਸ਼ ਸਾਂਝਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਕਿਉਂਕਿ ਸੰਤ ਇਸ ਅਵਸਥਾ ਦੇ ਵਿੱਚ ਵਿਚਰਨ ਵਾਲੇ ਹੁੰਦੇ ਹਨ, ਤਾਂ ਕਰਕੇ ਸੰਤਾਂ ਨੂੰ ਸੰਬੋਧਨ ਕੀਤਾ ਹੈ। ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ, ਕਹਿ ਦੇਣਾ ਹੋਰ ਗੱਲ ਹੁੰਦੀ ਹੈ ਜੀ। ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਇਸ ਨੂੰ ਅਨੁਭਵ ਕਰ ਲੈਣਾ ਹੋਰ ਗੱਲ ਹੁੰਦੀ ਹੈ। ਇਹ ਗੁਰਮੁਖ ਕਰ ਸਕਦੇ ਹਨ, ਸੰਤ ਕਰ ਸਕਦੇ ਹਨ। ਇਸ ਕਰਕੇ ਗੁਰਮੁਖਾਂ ਨੂੰ, ਸੰਤਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੰਬੋਧਨ ਕਰ ਰਹੇ ਹਨ, ਜਿਵੇਂ ਜਿਵੇਂ ਲੜੀਵਾਰ ਵਿਚਾਰ ਆ ਰਹੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਰਸਨਾ ਨੂੰ ਕਰੀਏ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਮਿਲ ਕੇ ਜਪੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ।
ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹਨ। ਸੋਰਠ ਰਾਗ ਅੰਦਰ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ,
ਗੁਰ ਆਪਣੇ ਬਲਿਹਾਰੀ।
ਇਹ ਜੋ ਕਣ ਕਣ ਦੇ ਵਿੱਚ ਪਰਮਾਤਮਾ ਦਾ ਦੀਦਾਰ ਕਰਨਾ ਹੈ, ਕਿਵੇਂ ਸੰਭਵ ਹੋ ਸਕਦਾ ਹੈ? ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹ ਸਭ ਗੁਰੂ ਦੀ ਕਲਾ ਵਰਤਦੀ ਹੈ, ਗੁਰੂ ਦੀ ਕਰਾਮਾਤ ਹੈ, ਇਹ ਗੁਰੂ ਦਾ ਪਰਉਪਕਾਰ ਹੈ ਜਿਹੜਾ ਜੀਵਨ ਜੁਗਤ ਬਖਸ਼ਦਾ ਹੈ। ਕਿਉਂਕਿ ਕਹਿੰਦੇ ਅੱਖਾਂ ਕੇਵਲ ਬਾਹਰ ਦੇਖ ਸਕਦੀਆਂ ਹਨ, ਪਰ ਸੁਰਤੀ ਦੇ ਨੇਤਰਾਂ ਦੇ ਨਾਲ ਅੰਦਰ ਦੇਖਿਆ ਜਾ ਸਕਦਾ ਹੈ। ਇਹ ਕਿਵੇਂ ਪ੍ਰਾਪਤ ਹੁੰਦੇ ਹਨ? ਇਹ ਗੁਰੂ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੇ ਹਨ। ਕੰਨ ਬਾਹਰ ਦੀ ਆਵਾਜ਼ ਸੁਣ ਸਕਦੇ ਹਨ, ਪਰ ਜਦ ਗੁਰੂ ਮਿਹਰ ਕਰਦਾ ਹੈ ਫਿਰ ਇਹ ਅੰਦਰ ਦੀ ਆਵਾਜ਼ ਨੂੰ ਸੁਣਨ ਦੇ ਵਿੱਚ ਸੰਭਵ ਹੁੰਦੇ ਹਨ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਕਹਿੰਦੇ ਅਸੀਂ ਗੁਰੂ ਤੋਂ ਬਲਹਾਰ ਜਾਂਦੇ ਹਾਂ, ਗੁਰੂ ਤੋਂ ਸਦਕੇ ਜਾਂਦੇ ਹਾਂ, ਕਿਉਂਕਿ ਸਾਰਾ ਗੁਰੂ ਦਾ ਪਰਉਪਕਾਰ ਹੈ। ਭਾਵੇਂ ਆਪਣੇ ਆਪਣੇ ਨਿਸ਼ਚੇ ਦੇ ਹਿਸਾਬ ਦੇ ਨਾਲ ਜੀਵ ਆਪਣੇ ਆਪਣੇ ਇਸ਼ਟ ਮਿਥ ਲੈਂਦੇ ਹਨ, ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਪੂਜਦਾ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਅਸਲ ਜੀਵਨ ਦਾ ਮਨੋਰਥ ਹੈ ਨਾ, ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਉਹ ਕਹਿੰਦੇ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ। ਇੱਛਾ ਹੋਵੇ ਅੰਬ ਖਾਣ ਦੀ, ਕਹਿੰਦੇ ਇਮਲੀ ਖਾ ਕੇ ਅੰਬ ਦੀ ਇੱਛਾ ਕਿਵੇਂ ਪੂਰੀ ਹੋਵੇ? ਇਮਲੀ ਨਾਲ ਨਹੀਂ ਗੱਲ ਬਣ ਸਕਦੀ। ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਜਿਹੜਾ ਪਿਆਰ ਪਿਤਾ ਦੇ ਸਕਦਾ ਹੈ ਉਹ ਗੁਆਂਢੀ ਦੇ ਕੋਲੋਂ ਨਹੀਂ ਮਿਲ ਸਕਦਾ, ਕਿਸੇ ਵੀ ਕੀਮਤ 'ਤੇ ਨਹੀਂ ਮਿਲ ਸਕਦਾ। सागर की निदकत पाइत पोखर सै दिनकर सर जोत दीप ना पुजाई है। कहिंदे भावें छप्पड़ दे विच वी पाणी हुंदा है, सागर दे विच वी पाणी हुंदा है, पर पाणी पाणी दे विच फर्क बहुत है। चलो किसी दे कोल थोड़ी बहुती कोई बरकत होवेगी, आपां ये नहीं कह सकते भी नहीं होवेगी, पर कहिंदे एक पासे छप्पड़ एक पासे समुंदर। समुंदर दे नाल जुड़ना चाहिदा है, छप्पड़ां दा त्याग करना चाहिदा है। कबीर समुंद ना छोड़िया जाओ अत खारो होए, पोखर पोखर ढूंढते भलो न कह है कोए। डंबियां पखंडियां दा त्याग करना चाहिदा है। धन श्री गुरु ग्रंथ साहिब जी महाराज दे नाल जुड़ना चाहिदा है। ये समुंदर दी तरह हन। सागर की निदकत पाइत पोखर सै, क्योंकि कहिंदे जिहड़े कीमती कीमती रतन हन वह तो समुंदर दे विचों ही प्राप्त हो सकते हैं, छप्पड़ां दे विचों नहीं। छप्पड़ दे विचों केवल डड्डियां मच्छियां लभ सकदियां हन, हीरे रतन नहीं लभ सकते, कीमती रतन नहीं लभ सकते। जिहड़े दैवी गुण हन, जिहड़े रब्बी गुण हन, सत संतोख दया धर्म धीरज, ये रतना दी तरह हन। ये साध संगत जी पूरे सतगुर दे पासों ही लभ सकते हैं, होरना दे कोलों नहीं लभ सकते। सागर की निदकत पाइत पोखर सै दिन कर सार जोत दीप ना पुजाइए। ਭਾਵੇਂ ਕਹਿੰਦੇ ਦੀਵੇ ਦਾ ਵੀ ਆਪਣਾ ਚਾਨਣਾ ਹੁੰਦਾ ਹੈ, ਪਰ ਕਿੱਥੇ ਸੂਰਜ ਕਿੱਥੇ ਦੀਵਾ। ਐਵੇਂ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਹਨ, ਸਾਰਿਆਂ ਤੋਂ ਸ਼੍ਰੋਮਣੀ ਹਨ, ਸਾਰਿਆਂ ਤੋਂ ਮਹਾਨ ਹਨ। ਸਾਗਰ ਕੀ ਨਿਦਕਤ ਪਾਈਤ ਪੋਖਰ ਸੈ ਦਿਨ ਕਰ ਸਰ ਜੋਤ ਦੀਪ ਨਾ ਪੁਜਾਈਐ। ਇੰਦਰ ਬਰਖਾ ਸਮਾਨ ਨਾ ਆਨ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਐ। ਕਹਿੰਦੇ ਚੰਦਨ ਵਰਗੀ ਖੁਸ਼ਬੂ ਪਲਾਸ ਦੇ ਬੂਟੇ ਦੇ ਵਿੱਚੋਂ ਕਿੱਥੋਂ ਆ ਸਕਦੀ ਹੈ। ਬੱਦਲਾਂ ਵਰਗੀ ਬਰਕਤ ਖੂਹਾਂ ਦੇ ਵਿੱਚੋਂ ਕਿੱਥੋਂ ਮਿਲ ਸਕਦੀ ਹੈ। ਖੂਹ ਕੇਵਲ ਅਤੇ ਕੇਵਲ ਲਾਗੇ ਪਾਸੇ ਦੀਆਂ ਦੋ ਚਾਰ ਦਸ ਪੈਲੀਆਂ ਨੂੰ ਹੀ ਪਾਣੀ ਪਹੁੰਚਾ ਸਕਦਾ ਹੈ, ਜ਼ਿਆਦਾ ਨਹੀਂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਪੰਡਤਾਂ ਨੇ ਬੇਨਤੀ ਵੀ ਕੀਤੀ ਸੀ ਨਾ, ਸਤਿਗੁਰੂ ਪਾਤਸ਼ਾਹ ਜੀ ਬੜੇ ਬੜੇ ਧਾਰਮਿਕ ਗ੍ਰੰਥ ਸਨ, ਗੁਰੂ ਦੀ ਕੀ ਲੋੜ, ਗੁਰਬਾਣੀ ਦੀ ਕੀ ਲੋੜ। ਜੈਸੇ ਧਰਤੀ ਉੱਪਰ ਮੇਹ ਗੁਲਾਬ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਸਤਿਗੁਰੂ ਜੀ ਕਹਿੰਦੇ ਧਰਤੀ ਦੇ ਵਿੱਚ ਵੀ ਪਾਣੀ ਹੈਗਾ ਹੈ, ਖੂਹਾਂ ਦੇ ਵਿੱਚੋਂ ਵੀ ਪਾਣੀ ਕੱਢਿਆ ਜਾ ਸਕਦਾ ਹੈ, ਪਰ ਮੀਂਹ ਵਰਗੀ ਗੱਲ ਨਹੀਂ ਬਣ ਸਕਦੀ ਜਿਹੜੀ ਗੱਲ ਮੀਂਹ ਦੇ ਨਾਲ ਬਣਦੀ ਹੈ। ਗੁਰੂ ਨਾਨਕ ਦੀ ਕਲਾ ਸਾਧ ਸੰਗਤ ਜੀ ਮੀਂਹ ਦੀ ਤਰ੍ਹਾਂ ਵਰਦੀ ਹੈ, ਉੱਚੀਆਂ ਥਾਵਾਂ 'ਤੇ ਵੀ, ਨੀਵੀਆਂ ਥਾਵਾਂ 'ਤੇ ਵੀ, ਸਾਰੇ ਪਾਸੇ ਹੀ। ਇੰਦਰ ਬਰਖਾ ਸਮਾਨ ਨਾ ਆਨ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਐ। ਸ਼੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜਉ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਦੇ ਤੋਂ ਲੈ ਕੇ ਅਸਤ ਤੱਕ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ, ਜਿੱਥੋਂ ਤੱਕ ਮਰਜ਼ੀ ਭਰਮਣ ਕਰ ਲਈਏ, ਪਰ ਜਿਹੜੀ ਦਇਆਲਤਾ ਪੂਰੇ ਸਤਿਗੁਰ ਦੇ ਵਿੱਚ ਹੈ ਨਾ, ਉਹ ਹੋਰ ਕਿਤੇ ਨੂੰ ਨਹੀਂ ਮਿਲ ਸਕਦੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਿਉਂਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਰਕਤਾਂ ਵਰਤ ਰਹੀਆਂ ਸਨ। ਸਤਿਗੁਰਾਂ ਦੀ ਬਰਕਤ ਦੇ ਨਾਲ ਭਾਈ ਭਗੀਰਥ ਸਿੱਖ ਬਣਿਆ, ਫਿਰ ਭਗੀਰਥ ਦੀ ਸੰਗਤ ਹੋਈ, ਅੱਗੋਂ ਫਿਰ ਮਨ ਸੁਖ ਸ਼ਾਹੂਕਾਰ ਸਿੱਖ ਬਣਿਆ। ਮਨ ਸੁਖ ਸ਼ਾਹੂਕਾਰ ਦੀ ਸੰਗਤ ਹੋਏ, ਫਿਰ ਰਾਜਾ ਸ਼ਿਵਨਾਭ ਸਿੱਖ ਬਣਿਆ। ਇਹ ਲੜੀ ਫਿਰ ਅੱਗੇ ਤੋਂ ਅੱਗੇ ਚੱਲਦੀ ਜਾਂਦੀ ਹੈ। ਜਦ ਰਾਜਾ ਸ਼ਿਵਨਾਭ ਮਨ ਸੁਖ ਸ਼ਾਹੂਕਾਰ ਦੇ ਕੋਲ ਜਾਂਦੇ ਹਨ, ਮਨ ਸੁਖ ਸ਼ਾਹੂਕਾਰ ਜਦ ਰਾਜੇ ਸ਼ਿਵਨਾਭ ਦੇ ਕੋਲ ਜਾਂਦੇ ਹਨ ਸੰਗਲਾ ਦੀਪ, ਤਾਂ ਉਹਨਾਂ ਨੇ ਇਕਾਦਸੀ ਦਾ ਵਰਤ ਰੱਖਿਆ ਹੋਇਆ ਸੀ ਸਾਰੇ ਸ਼ਹਿਰ ਵਾਸੀਆਂ ਨੇ। ਪਰ ਮਨ ਸੁਖ ਸ਼ਾਹੂਕਾਰ ਜਿਹੜੇ ਸਨ, ਉਹ ਆਪਣੇ ਹਿਸਾਬ ਦੇ ਨਾਲ ਆਪਣੀ ਜੀਵਨ ਦੀ ਕਿਰਿਆ ਚਲਾ ਰਹੇ ਸਨ। ਉਹ ਆਖਣ ਲੱਗੇ, ਸਾਰਿਆਂ ਨੇ ਰੱਖਿਆ ਹੈ ਵਰਤ, ਤੁਸਾਂ ਕਿਉਂ ਨਹੀਂ ਰੱਖਿਆ? ਆਖਣ ਲੱਗੇ, ਜਿਹੜੇ ਗੁਰਮੁਖ ਹੁੰਦੇ ਹਨ ਉਹ ਤਾਂ ਸਦਾ ਹੀ ਵਰਤ ਦੇ ਵਿੱਚ ਰਹਿੰਦੇ ਹਨ। ਪੜ੍ਹਦੇ ਹਾਂ ਨਾ ਆਪਾਂ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਥੋੜ੍ਹਾ ਸਮੈਂ ਥੋੜ੍ਹਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਕਹਿੰਦੇ ਤੁਸੀਂ ਤਾਂ ਮਹੀਨੇ ਵਿੱਚ ਇੱਕ ਦਿਨ ਵਰਤ ਰੱਖਦੇ ਹੋ ਨਾ, ਗੁਰਮੁਖ ਸਦਾ ਹੀ ਵਰਤ ਦੇ ਵਿੱਚ ਰਹਿੰਦੇ ਹਨ, ਥੋੜ੍ਹਾ ਖਾਂਦੇ ਹਨ ਥੋੜ੍ਹਾ ਸੌਂਦੇ ਹਨ, ਉਹਨਾਂ ਦਾ ਸਦਾ ਹੀ ਵਰਤ ਚੱਲਦਾ ਰਹਿੰਦਾ ਹੈ, ਤੁਸੀਂ ਇੱਕ ਵਰਤ ਦੀ ਕੀ ਗੱਲ ਕਰਦੇ ਹੋ? ਸਾਧ ਸੰਗਤ ਜੀ, ਫਿਰ ਮਨ ਸੁਖ ਸ਼ਾਹੂਕਾਰ ਨੇ ਗੁਰੂ ਘਰ ਦੀ ਮਹਿਮਾ ਦੱਸੀ ਰਾਜੇ ਸ਼ਿਵਨਾਭ ਨੂੰ। ਆਖਣ ਲੱਗੇ, ਰਾਜਨ ਜਿਵੇਂ ਇੱਕ ਬਿਰਸ਼ ਨੂੰ ਸ਼ਿਖਰ 'ਤੇ ਫਲ ਲੱਗਾ ਹੈ ਨਾ, ਤੋ ਕਹਿੰਦੇ ਜੇ ਕੀੜੀ ਨੇ ਉਸ ਬਿਰਸ਼ ਦੇ ਫਲ ਤੱਕ ਅੱਪੜਨਾ ਹੈ ਨਾ, ਤਾਂ ਫਿਰ ਉਸਨੂੰ ਬੜਾ ਸਮਾਂ ਲੱਗਦਾ ਹੈ, ਸਹਿਜੇ ਸਹਿਜੇ ਜਾਵੇਗੀ। ਜੇ ਪੰਛੀ ਨੇ ਜਾਣਾ ਹੈ ਤਾਂ ਇੱਕਦਮ ਉਡਾਰੀ ਮਾਰ ਕੇ ਸ਼ਿਖਰ 'ਤੇ ਜਾ ਬੈਠੇਗਾ, ਇੱਕਦਮ ਉਸਨੂੰ ਕੋਈ ਸਮਾਂ ਨਹੀਂ ਲੱਗਦਾ। ਕਹਿੰਦੇ ਆਪਣੀ ਜਗ੍ਹਾ 'ਤੇ ਤੁਸੀਂ ਚੰਗੇ ਹੋ, ਵਰਤ ਰੱਖਦੇ ਹੋ, ਪਰ ਰਾਜਾ ਸ਼ਿਵਨਾਭ, ਇਹ ਕੀੜੀ ਦਾ ਰਸਤਾ ਹੈ, ਕੀੜੀ ਦਾ, ਕਿਸੇ ਦੀ ਨਿੰਦਾ ਨਹੀਂ ਕੀਤੀ ਗਈ। ਸਹਿਜੇ 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 ਸਹਿਜੇ। ਪਰ ਕਹਿੰਦੇ ਜਦ ਸਤਿਗੁਰੂ ਦਿਆਲ ਹੋ ਜਾਂਦੇ ਹਨ ਨਾ, ਸਤਿਗੁਰਾਂ ਦਾ ਘਰ ਇੱਥੇ ਪੰਛੀ ਵਾਲੀਆਂ ਉਡਾਰੀਆਂ ਲਗਾਈਆਂ ਜਾਂਦੀਆਂ ਹਨ, ਪੰਛੀ ਵਾਲੀਆਂ। ਜਦ ਸਤਿਗੁਰੂ ਜੀ ਮਿਹਰਬਾਨ ਹੁੰਦੇ ਹਨ, ਕਿਸੇ 'ਤੇ ਦਿਆਲੂ ਹੋ ਜਾਂਦੇ ਹਨ, ਫਿਰ ਇੱਕਦਮ ਸਾਰੀਆਂ ਅਵਸਥਾਵਾਂ ਦੇ ਵਿੱਚ ਉਹਨਾਂ ਨੂੰ ਇੱਕਦਮ ਹੀ ਪਾਰ ਕਰ ਦਿੰਦੇ ਹਨ, ਸ਼ਿਖਰ 'ਤੇ ਜਾ ਕੇ ਬਿਠਾਲ ਦਿੰਦੇ ਹਨ। ਜਿਹੜੇ ਗੁਰੂ ਘਰ ਦੇ ਨਾਲ ਪਿਆਰ ਕਰਦੇ ਹਨ, ਗੁਰਮਰਯਾਦਾ ਦੇ ਨਾਲ ਪਿਆਰ ਕਰਦੇ ਹਨ, ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦੇ ਹਨ, ਐਸੀ ਵਡਿਆਈ ਹੈ ਸਤਿਗੁਰ ਦੇ ਘਰ ਦੀ। ਇਹ ਪੰਛੀ ਦਾ ਰਸਤਾ ਹੈ। ਤੋ ਸਾਧ ਸੰਗਤ ਜੀ, ਫਿਰ ਮਨ ਸੁਖ ਸ਼ਾਹੂਕਾਰ ਦੀ ਸੰਗਤ ਦੇ ਨਾਲ ਰਾਜਾ ਸ਼ਿਵਨਾਭ ਜਿਹੜਾ ਸੀ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣਿਆ। ਇਸ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਜਿਹੜੀਆਂ ਹਨ, ਇਹਨਾਂ ਨੂੰ ਪੜ੍ਹ ਕੇ ਸੁਣ ਕੇ ਸੁਣਾ ਕੇ ਸਾਨੂੰ ਵਿਸ਼ਵਾਸ ਬਣਾਉਣਾ ਚਾਹੀਦਾ ਹੈ, ਭਰੋਸਾ ਬਣਾਉਣਾ ਚਾਹੀਦਾ ਹੈ। ਘਾਟ ਇੱਥੇ ਕਿਸੇ ਗੱਲ ਨਹੀਂ, ਨਾ ਕੋਈ ਦੁਨਿਆਵੀ ਪਦਾਰਥ ਦੀ, ਨਾ ਕੋਈ ਅਧਿਆਤਮਿਕ ਬਰਕਤਾਂ ਦੀ ਘਾਟ ਹੈ। ਘਾਟ ਹੈ ਤਾਂ ਸਾਡੇ ਵਿਸ਼ਵਾਸ ਦੇ ਵਿੱਚ ਘਾਟ ਹੈ। ਆਪਾਂ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ ਸਤਿਗੁਰ ਦੇ ਘਰ ਦੇ ਵਿੱਚ, ਸਤਿਗੁਰਾਂ ਦੇ ਦਰ ਦੇ ਉੱਪਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਘਾਟ ਇੱਥੇ ਕਿਸੇ ਗੱਲ ਦੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ ਕਿ ਅਸੀਂ ਆਪਣੇ ਸਤਿਗੁਰਾਂ ਤੋਂ ਬਲਹਾਰ ਜਾਂਦੇ ਹਾਂ, ਜਗਿਆਸੂ ਰੂਪ ਹੋ ਕੇ ਫਰਮਾ ਰਹੇ ਹਨ, ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਕਿਉਂਕਿ ਸਤਿਗੁਰਾਂ ਵਰਗਾ ਹੋਰ ਕੋਈ ਪਰਉਪਕਾਰੀ ਨਹੀਂ।
ਜਿਨ੍ਹਾਂ ਪੂਰਨ ਪੈਜ ਸਵਾਰੀ,
ਕਿਉਂਕਿ ਜਿਹੜੇ ਸਤਿਗੁਰਾਂ ਨੇ ਸਾਡੀ ਪੂਰਨ ਤੌਰ 'ਤੇ ਪੈਜ ਰੱਖ ਲਈ ਹੈ, ਪੈਜ ਸਵਾਰ ਦਿੱਤੀ ਹੈ। ਕਿਉਂਕਿ ਲਾਜ ਕਹਿ ਲਈਏ ਜਾਂ ਪੈਜ ਕਹਿ ਲਈਏ, ਗੱਲ ਇੱਕ ਹੀ ਹੈ। ਜਿਨ੍ਹਾਂ ਨੂੰ ਸਤਿਗੁਰਾਂ ਦੇ ਹਜ਼ੂਰ ਬੇਨਤੀ ਕਰਨ ਦੀ ਜਾਚ ਆ ਜਾਂਦੀ ਹੈ, ਫਿਰ ਉਹਨਾਂ ਦੀ ਲਾਜ ਰਹਿੰਦੀ ਹੈ, ਸਤਿਗੁਰੂ ਜੀ ਆਪ ਰੱਖਦੇ ਹਨ। ਜਿਵੇਂ ਭੱਟ ਸਾਹਿਬਾਨਾਂ ਨੇ ਸਾਨੂੰ ਬੇਨਤੀ ਕਰਨ ਦਾ ਵੱਲ ਸਿਖਾਇਆ ਹੈ ਨਾ, ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖ ਸ਼ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਉ ਸਾਜ, ਸੋ ਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ, ਸ਼੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਭਾਟ ਕੀ ਲਾਜ। ਕਹਿੰਦੇ ਦਾਸ ਦੀ ਲਾਜ ਰੱਖੋ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਜਿਨ੍ਹਾਂ ਨੂੰ ਸ਼ਰਨ ਦੇ ਵਿੱਚ ਆਉਣ ਦੀ ਜਾਚ ਆ ਜਾਂਦੀ ਹੈ, ਫਿਰ ਸਤਿਗੁਰ ਉਹਨਾਂ ਦੀ ਲਾਜ ਰੱਖਦੇ ਹਨ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜੇ ਆਪਣੀਆਂ ਚਤੁਰਾਈਆਂ, ਆਪਣੀਆਂ ਚਲਾਕੀਆਂ, ਆਪਣੀਆਂ ਸਿਆਣਪਾਂ ਦਾ ਮਾਣ ਤਿਆਗ ਦਿੰਦੇ ਹਨ, ਗੁਰੂ ਦੀ ਓਟ ਲੈ ਲੈਂਦੇ ਹਨ, ਸਤਿਗੁਰੂ ਜੀ ਫਿਰ ਉਹਨਾਂ ਦੀ ਲਾਜ ਰੱਖਦੇ ਹਨ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਆਇਆ ਹੈ। ਭਾਈ ਮਰਦਾਨਾ ਜੀ ਵਾਰੰਵਾਰ ਭੁੱਲ ਜਾਂਦੇ ਸਨ, ਪਰ ਸਤਿਗੁਰਾਂ ਦੇ ਚਰਨਾਂ ਦੇ ਦਾ ਪਿਆਰ ਸੀ ਅਤੇ ਸਤਿਗੁਰਾਂ ਦੇ ਉੱਪਰ ਉਹਨਾਂ ਨੂੰ ਮਾਣ ਸੀ। ਬੜੀ ਵੱਡੀ ਗੱਲ ਹੁੰਦੀ ਹੈ ਗੁਰੂ ਦੇ ਉੱਪਰ ਮਾਣ ਕਰਨਾ। ਕਦੇ ਨੂਰ ਸ਼ਾਹ ਜਾਦੂਗਰ ਨੇ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਲੈਂਦੀ ਹੈ, ਕਦੇ ਕੌਡਾ ਰਾਕਸ਼ ਭਾਈ ਮਰਦਾਨਾ ਜੀ ਨੂੰ ਪਕੜ ਕੇ ਤਪਦੇ ਹੋਏ ਕੜਾਹੇ ਦੇ ਵਿੱਚ ਪਾਉਣ ਲੱਗਦਾ ਹੈ, ਯਾਦ ਕਰਦਾ ਹੈ ਫਿਰ ਭਾਈ ਮਰਦਾਨਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਹੈ ਗੁਰਬਾਣੀ ਵਿੱਚ, ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਉਹ ਤਪਦਾ ਹੋਇਆ ਕੜਾਹਾ ਠੰਡਾ ਠਾਰ ਹੋ ਗਿਆ, ਸ਼ਾਂਤ ਹੋ ਗਿਆ। ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ, ਭਾਈ ਬਾਲਾ ਜੀ ਆਖਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ, ਭਾਈ ਮਰਦਾਨਾ ਜੀ ਨੂੰ ਫਸਿਆ ਰਹਿਣ ਦਿਓ, ਆਪ ਜੀ ਦੇ ਹੁਕਮ ਦੀ ਅਦੂਲੀ ਕਰਦਾ ਹੈ, ਤੁਸੀਂ ਕਿਹਾ ਨਾ ਜਾ ਫਿਰ ਵੀ ਜਾਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਆਖਣ ਲੱਗੇ ਸੁਣ ਸੁਰਤ ਬਾਲਾ ਬੁੱਧ ਵਿਸਾਲਾ ਸੰਗ ਲਏ ਕੀ ਲਾਜ। ਕਹਿੰਦੇ ਹੇ ਭਾਈ ਬਾਲਾ ਜੀ, ਤੂੰ ਬੜਾ ਸਿਆਣਾ ਹੈ, ਜਿਨ੍ਹਾਂ ਨੂੰ ਨਾਲ ਲੈ ਲਈਏ ਨਾ ਉਹਨਾਂ ਦੀ ਫਿਰ ਲਾਜ ਰੱਖਣੀ ਪੈਂਦੀ ਹੈ। ਜਿਹੜੇ ਨਾਲ ਚੱਲ ਪੈਣ ਨਾ ਇੱਕ ਵਾਰੀ, ਫਿਰ ਸਤਿਗੁਰੂ ਜੀ ਉਹਨਾਂ ਨੂੰ ਡੋਲਣ ਨਹੀਂ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ। ਕਹਿੰਦੇ ਪਾਣੀ ਦੇ ਵਿੱਚ ਸਾਰਾ ਕੁਝ ਡੁੱਬ ਜਾਂਦਾ ਹੈ ਪਰ ਲੱਕੜ ਨਹੀਂ ਡੁੱਬਦੀ। ਲੱਕੜ ਨੂੰ ਡੋਬਦਾ ਹੀ ਨਹੀਂ ਕਿਉਂਕਿ ਲੱਕੜੀ ਨੂੰ ਆਪ ਹੀ ਤਾਂ ਪਾਣੀ ਨੇ ਪਾਲਿਆ ਹੁੰਦਾ ਹੈ। ਜਿਹੜੇ ਸਿੱਖ ਨੂੰ ਆਪ ਸਤਿਗੁਰਾਂ ਨੇ ਪਾਲਿਆ ਹੋਵੇ ਫਿਰ ਕਿੱਥੋਂ ਡੋਲਣ ਦਿੰਦੇ ਹਨ, ਕਿੱਥੋਂ ਡੁੱਬਣ ਦਿੰਦੇ ਹਨ। ਪਾਣੀ ਕਾਠ ਨ ਡੋਬਈ ਪਾਲੈ ਦੀ ਲੱਜੈ, ਸਿਰ ਕਰਵੱਤਰ ਧਰਾਏ ਕੇ ਸਿਰ ਚੜ੍ਹਿਆ ਭੱਜੈ। ਕਹਿੰਦੇ ਅਗਰ ਡੋਬੈ ਜਾਣ ਕੈ ਨਿਰਮੋਲਕ ਧੱਜੈ। ਭਾਈ ਸਾਹਿਬ ਜੀ ਕਹਿੰਦੇ ਇੱਕ ਅਗਰ ਦੀ ਲੱਕੜੀ ਹੁੰਦੀ ਹੈ ਨਾ ਜਿਹੜੀ, ਉਸਨੂੰ ਪਾਣੀ ਜਾਣ ਬੁੱਝ ਕੇ ਡੋਬ ਦਿੰਦਾ ਹੈ। ਹੁਣ ਕਈ ਵਾਰੀ ਸਧਾਰਨ ਦ੍ਰਿਸ਼ਟੀ ਦੇ ਨਾਲ ਦੇਖਿਆ ਪ੍ਰਤੀਤ ਹੁੰਦਾ ਹੈ ਵੀ ਜਿਹੜੇ ਨਾਮ ਜਪਣ ਵਾਲੇ ਹਨ, ਸੇਵਾ ਸਿਮਰਨ ਕਰਨ ਵਾਲੇ ਹਨ ਜੀ, ਉਹ ਬੜੇ ਦੁਖੀ ਹਨ। ਅਸਲ ਵਿੱਚ ਸਾਡੀ ਦੇਖਣ ਵਾਲੀ ਦ੍ਰਿਸ਼ਟੀ ਨਹੀਂ ਹੁੰਦੀ, ਦੁਖੀ ਨਹੀਂ ਹੁੰਦੇ, ਕਿਉਂਕਿ ਵਿਦਵਾਨਾਂ ਦਾ ਕਥਨ ਹੈ ਕਿ ਲੁਹਾਰ ਲੋਹੇ ਨੂੰ ਸਾੜਨ ਵਾਸਤੇ ਭੱਠੀ ਦੇ ਵਿੱਚ ਨਹੀਂ ਸੁੱਟਦਾ, ਉਸਨੂੰ ਸਵਾਰਨ ਵਾਸਤੇ ਸੁੱਟਦਾ ਹੈ। ਸੁਨਿਆਰਾ ਕੁਠਾਲੀ ਦੇ ਵਿੱਚ ਸੋਨੇ ਨੂੰ ਸਾੜਨ ਵਾਸਤੇ ਨਹੀਂ ਸੁੱਟਦਾ, ਉਸਨੂੰ ਸਵਾਰਨ ਵਾਸਤੇ ਸੁੱਟਦਾ ਹੈ, ਉਸਨੂੰ ਕੁਠਾਲੀ ਦੇ ਵਿੱਚ ਪਾਉਂਦਾ ਹੈ। ਇਸੇ ਤਰ੍ਹਾਂ ਕੋਈ ਲੱਕੜਹਾਰਾ ਲੱਕੜ ਨੂੰ ਚੀਰਦਾ ਹੈ, ਉਸਦਾ ਸੁੰਦਰ ਫਰਨੀਚਰ ਬਣਾਉਣ ਵਾਸਤੇ ਚੀਰਦਾ ਹੈ, ਐਵੇਂ ਨਹੀਂ ਚੀਰਦਾ, ਉਸਨੂੰ ਦੁਖੀ ਕਰਨ ਵਾਸਤੇ ਨਹੀਂ ਚੀਰਦਾ। ਭਾਈ ਸਾਹਿਬ ਜੀ ਕਹਿੰਦੇ, ਅਗਰ ਡੋਬੈ ਜਾਣ ਕੈ ਨਿਰਮੋਲਕ ਧੱਜੈ, ਕਹਿੰਦੇ ਚੰਦਨ ਦਾ ਮੁੱਲ ਹੀ ਉਦੋਂ ਪੈਂਦਾ ਹੈ ਜਦੋਂ ਉਹ ਅਗਰ ਦੀ ਲੱਕੜੀ ਜਦ ਡੁੱਬਦੀ ਹੈ ਨਾ, ਫਿਰ ਵਪਾਰੀ ਲੋਕ ਆਖਦੇ ਹਨ ਵੀ ਹੁਣ ਇਹ ਕੀਮਤੀ ਹੈ, ਇਹ ਡੁੱਬ ਗਿਆ। ਜੇ ਡੁੱਬੇ ਨਾ ਫਿਰ ਉਹ ਕੀਮਤੀ ਨਹੀਂ ਮੰਨਿਆ ਜਾਂਦਾ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ, ਕਹਿੰਦੇ ਖੱਬੇ ਸੱਜੇ ਦੀਆਂ ਵਾਧੂ ਦੀਆਂ ਵਿਚਾਰਾਂ ਛੱਡ ਕੇ ਵੀ ਪਤਾ ਨਹੀਂ ਗੁਰੂ ਦੇ ਮਾਰਗ ਦੇ ਉੱਪਰ ਚੱਲੇ ਘਾਟਾ ਹੀ ਨਾ ਪੈ ਜਾਵੇ। ਜੇ ਝੂਠ ਬੋਲਣਾ ਬੰਦ ਕਰ ਦਿੱਤਾ, ਕਿਧਰੇ ਦੁਕਾਨਦਾਰੀ ਨਾ ਬੰਦ ਹੋ ਜਾਵੇ, ਕਹਿੰਦੇ ਇਸ ਤਰ੍ਹਾਂ ਦੇ ਵਹਿਮ ਛੱਡ ਦਿਓ। ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ, ਗੁਰਮੁਖ ਦੇ ਮਾਰਗ ਦੇ ਉੱਪਰ, ਗੁਰਮਤ ਦੇ ਮਾਰਗ ਦੇ ਉੱਪਰ ਚੱਲਣਾ ਚਾਹੀਦਾ ਹੈ। ਸਤਿਗੁਰੂ ਜੀ ਲਾਜ ਰੱਖਦੇ ਹਨ, ਦੁਨੀਆਂ ਬਰਕਤਾਂ ਪੈਂਦੀਆਂ ਹਨ, ਔਰ ਜਿਹੜੇ ਆਪਣੇ ਹੁੰਦੇ ਹਨ, ਕਿਉਂਕਿ ਆਪਣੇ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਕਰਕੇ ਜਾਣਿਆ, ਗੁਰੂ ਨੂੰ ਆਪਣਾ ਕਰਕੇ ਬਚਨ ਆਏ ਹਨ ਅਤੇ ਪਰਮੇਸ਼ੁਰ ਨੂੰ ਆਪਣਾ ਕਰਕੇ ਬਚਨ ਆਏ ਹਨ। ਕਿਧਰੇ ਗੁਰੂ ਦੇ ਨਾਲ ਸਾਡੀ ਆਪਣੱਤ ਜੁੜ ਜਾਵੇ ਵੀ ਗੁਰੂ ਮੇਰਾ ਹੈ, ਕਿਧਰੇ ਆਪਾਂ ਮਾਣ ਦੇ ਨਾਲ ਕਹਿ ਸਕੀਏ, ਕਹਿ ਦਿੰਦੇ ਹਨ ਮੇਰਾ ਪੁੱਤਰ, ਮੇਰੀ ਧੀ, ਮੇਰਾ ਮਾਤਾ ਪਿਤਾ, ਮੇਰੀ ਜ਼ਮੀਨ, ਸਾਰਾ ਕੁਝ ਮੇਰਾ। ਕਿਧਰੇ ਜੀਵ ਇੰਨਾ ਕਹਿਣਾ ਸਿੱਖ ਜਾਵੇ ਵੀ ਮੇਰਾ ਗੁਰੂ, ਆਪਣੱਤ ਜੁੜ ਜਾਵੇ ਨਾ ਗੁਰੂ ਦੇ ਨਾਲ, ਫਿਰ ਸਤਿਗੁਰੂ ਜੀ ਲਾਜ ਰੱਖਦੇ ਹਨ। ਮੇਰਾ ਪ੍ਰਭੂ, ਕਿਧਰੇ ਜੀਵ ਇੰਨੀ ਭਾਵਨਾ ਬਣਾ ਲਵੇ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਤਾਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਹੜੇ ਸਤਿਗੁਰੂ ਨੇ ਸਾਡੀ ਪੂਰਨ ਤੌਰ 'ਤੇ ਪੂਰੀ ਦੀ ਪੂਰੀ ਪੈਜ ਸਵਾਰ ਦਿੱਤੀ ਹੈ, ਕੋਈ ਕੰਮ ਵੀ ਅਧੂਰਾ ਨਹੀਂ ਰਿਹਾ। ਐਸੀ ਬਰਕਤ ਸਾਨੂੰ ਦੇ ਦਿੱਤੀ ਹੈ, ਜਿਸ ਬਰਕਤ ਦੇ ਮਿਲਦਿਆਂ ਇਹ ਸਾਨੂੰ ਸਾਰੀ ਹੀ ਬਰਕਤ, ਸਾਰੇ ਹੀ ਕਾਰਜ ਜਿਹੜੇ ਹਨ ਉਹ ਸਿੱਧ ਹੋ ਗਏ, ਰਾਸ ਹੋ ਗਏ ਹਨ।
ਮਨ ਚਿੰਦਿਆ ਫਲ ਪਾਇਆ,
ਜੋ ਮਨ ਦੇ ਵਿੱਚ ਚਿਤਵਿਆ ਸੀ, ਜਿਹੜੀਆਂ ਮਨ ਦੀਆਂ ਇੱਛਾਵਾਂ ਸਨ, ਉਹ ਫਲ ਸਾਨੂੰ ਪ੍ਰਾਪਤ ਹੋ ਗਿਆ। ਇੱਕ ਦੁਨਿਆਵੀ ਫਲ ਹੁੰਦੇ ਹਨ ਅਤੇ ਸਾਧ ਸੰਗਤ ਜੀ ਇੱਕ ਅਧਿਆਤਮਿਕ ਫਲ ਹੁੰਦਾ ਹੈ। ਦੁਨਿਆਵੀ ਫਲ ਅਨੇਕਾਂ ਹਨ, ਉਹ ਵੀ ਗੁਰੂ ਪਰਮੇਸ਼ਰ ਦੇ ਬਖਸ਼ਿਸ਼ ਕੀਤੇ ਹੋਏ ਹਨ, ਹੁੰਦੇ ਹਨ, ਉਹਨਾਂ ਦਾ ਵੀ ਸ਼ੁਕਰਾਨਾ ਕਰਨਾ ਬਣਦਾ ਹੈ। ਅਤੇ ਜਿਹੜਾ ਜੀਵਨ ਦਾ ਮਨੋਰਥ ਹੈ, ਉਹ ਹੈ ਜੀਵ ਦਾ ਪਰਮਾਤਮਾ ਦੇ ਨਾਲ ਅਭੇਦ ਹੋ ਜਾਣਾ, ਸਵਾਸ ਸਵਾਸ ਉਸ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪੈਣਾ, ਜਿਸ ਨੂੰ ਫਰਮਾਇਆ ਗਿਆ ਹੈ, ਕਿਉਂ ਸਭਣਾ ਕਿਉਂ ਜਾਗਣਾ ਗੁਰਮੁਖ ਤੇ ਪਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਤੋ ਕਹਿੰਦੇ ਜਿਹੜਾ ਮਨ ਦਾ ਮਨੋਰਥ ਸੀ ਨਾ, ਜਿਹੜੀ ਇੱਛਾ ਸੀ, ਉਹ ਪੂਰੀ ਹੋ ਗਈ।
प्रावे अपना सदा त्याया।
जिन्हों ने गुरु की मत लैके अपना प्रभु नु जान के प्रभु का ध्यान धरिया, प्रभु का सिमरन किया, वाहिगुरु जी नू याद किया, क्योंकि शुरू शुरू दे विच जपना पैंदा है, ध्यान बाद दे विच टिकदा है। पुत्र दा ध्यान नहीं धरना पैंदा, मित्र दा, जमीन जायदाद दा ध्यान नहीं धरना पैंदा, उन्हां नू जपना नहीं पैंदा, उन्हां दा अपने आप ही ध्यान उन्हां दे विच टिकिया रहिंदा है। जीव दा परमात्मा दे विच ध्यान टिक जावे इस वास्ते जपना पैंदा है। जप जप के, जप जप के कहिंदे जिन्हां ने फिर ध्यान वाहिगुरु जी दे चरणां दे नाल जोड़िया, नाम दे नाल जोड़िया, उन्हां नूं फिर जीवन का मनोरथ उन्हां दा रास हो गया, जीव ईश दा जिहड़ा भेद सी ओह मिट गया।
संत तिस बिन आवर ना कोई।
कहिंदे हुण ऐसे जिहड़े गुरमुख हन, महापुरश हन, वह जिधर जिधर भी देखते हैं उन्हां नूं वाहिगुरु जी की ही जोत दिखाई देती है, वाहिगुरु जी तो बगैर होर कोई नहीं।
कारण कारण प्रभ सोई।
सारे कारणां नूं करन वाला वह वाहिगुरु परमेश्वर आप ही है, करता भी आप है, कारण भी आप है, सारे जीवां दे विच, जिंद अते नरजिंद दे विच, जड़ अते चेतन दे विच ओ वाहिगुरु परमेश्वर आप ही समाया होया है।
रहाओ प्रभ अपना वार दिने।
विश्राम दे के फरमाउंदे हन कि वाहिगुरु परमेश्वर फिर अपने प्यारियां नूं ऐसी दात देंदे हन, ऐसा वर दे देंदे हन।
सगल जीव वस किने।
जितने भी जीव हन वह फिर सारे उन्हां दे वस दे विच हो जांदे हन, जितनियां भी जड़ चेतन वस्तुआं हुंदियां हन सब उन्हां दे हुक्म दे विच चलन लग पैंदियां हन। जिवें भगतां ने फरमाया भी हुण गंगा नहीं डोब सकदी, गंग गुसाइन गैर गंभीर, जंजीर बांध कर खरे कबीर, मन न डिगे तन काहे को डराए, चरण कमल चित रहो समाए, गंगा की लहर मेरी टुटी जंजीर, मृगशाला पर बैठे कबीर। हुण कहिंदे सारियां वस्तुआं सारियां शक्तियां वस दे विच हो गईयां।
जन नानक नाम त्याया।
सतगुरु जी जिग्यासु रूप हो के फरमाते हैं जिन्ह ने दास बन के उस वाहिगुरु जी का नाम त्याया, नाम दे विच अपना ध्यान जोड़िया,
सगले दुख मिटाया।
वाहिगुरु जी की बरकत दे नाल उन्होंने हर तरह के दुख जेडे हैं वह वाहिगुरु जी मिटा देंदे हैं, क्योंकि जिथे वाहिगुरु जी की याद आ जाए उथे फिर दुखों का नामो निशान मिट जाता है। तुद चित आए महा आनंदा, जिस विसरे सो मर जाए जीव। वाहिगुरु जी तो याद तो बगैर जीवना कोई जीवना नहीं। मरणंग विसरणंग गोबिंद, जीवनंग हर नाम ध्यावण। मूल रूप दे विच सतगुरु पातशाह जी ने ये सानू समझाया है कि पूरे गुरु की शरण दे विच पैना चाहिदा है, भाई गुरु वाले बनना चाहिदा है। असल जीवन की प्राप्ति गुरु वाले बन तो बगैर नहीं हो सकती। गुर बिन घोर अंधार, गुरु बिन समझ न आवै, गुर बिन सुरत न सिद्ध, गुरु बिन मुक्त न पावै। सतगुरु पातशाह जी कृपा करन, रहमत करन, शुभ सिक्ख्या शुभ उपदेश साढ़े जीवन का हिस्सा बने। खोइया बेअंत भुला चुका दी खिमा जी।
प्रभ अपना वार दिन, सगल जी वस किने। जन नानक नाम ते आया, ता सगले दुख मिटाया।